ਵਾਰ ਸ਼ਤਵੀਂ ਪੌੜੀ ਦਸਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਗੁਰੂ ਹੀਣੇ ਦੇ ਸੰਸਾਰ ਜਗਤ ਵਿੱਚ ਚੇਲੇ ਨਿਰਆਸ ਜੀਵਨ ਬਤੀਤ ਕਰਦੇ ਆ, ਜ਼ਿੰਦਗੀ ਦੀ ਬਾਜੀ ਜਿੱਤ ਨਹੀਂ ਸਕਦੇ, ਉਹਨਾਂ ਦੀ ਹਾਲਤ ਦੱਸ ਰਹੇ ਆ ਕਿ ਸਿੰਬਲ ਦੇ ਬੂਟੇ ਵਰਗਾ ਕਿਸ ਤਰ੍ਹਾਂ ਦਾ ਉਹਨਾਂ ਲੋਕਾਂ ਦਾ ਜੀਵਨ ਆ। ਸਾਧ ਸੰਗਤ ਜਿਹੜੇ ਠੋਕਰਾਂ ਹੀ ਖਾਂਦੇ ਸੰਸਾਰ ਜਗਤ ਵਿੱਚ, ਆਪਣੇ ਆਪ ਨੂੰ ਜਿੰਨਾ ਮਰਜ਼ੀ ਉੱਚਾ ਹੋ ਕੇ ਵਿਖਾਲਣ, ਪਰੰਤੂ ਨਾਮ ਦਾ ਫਲ, ਭਜਨ ਬੰਦਗੀ ਦਾ ਫਲ ਤੇ ਗੁਰੂ ਦੇ ਸ਼ਬਦ ਦੀ ਸੁਗੰਧੀ ਦੇ ਫੁੱਲ ਉਹਨਾਂ ਕੋਲ ਨਹੀਂ ਹੈਗੇ। ਬਚਨ ਉਚਾਰਨ ਕਰਦੇ ਨੇ, ਉੱਚਾ ਲੰਮਾ ਝੰਟੁਲਾ ਵਿੱਚ ਬਾਗ ਦਿਸੰਦਾ, ਮੋਟਾ ਮੁੱਢ ਪਤਾਲ ਜੜ ਬਹੁ ਗਰਭ ਕਰੰਦਾ, ਪੱਤ ਸੁਪੱਤਰ ਸੋਹਣ ਵਿਸਥਾਰ ਬਣੰਦਾ, ਫੁੱਲ ਰਤੇ ਫਲ ਬਕ ਬਕੇ ਹੋਏ ਅਫਲ ਫਲੰਦਾ, ਸਾਵਾ ਤੋਤਾ ਚੋਹ ਚੋਹਾ ਤਿਸ ਦੇਖ ਪਲੰਦਾ, ਪਿੱਛੋਂ ਦੇ ਪਛਤਾਏਂਦਾ ਉਹ ਫਲ ਨਾ ਲਹੰਦਾ, ਪਿੱਛੋਂ ਦੇ ਪਛਤਾਏਂਦਾ ਉਹ ਫਲ ਨਾ ਲਹੰਦਾ। ਕੇਵਲ ਭੇਖੀ ਬੰਦਾ ਜਿਸ ਦੇ ਕੋਲ ਕੇਵਲ ਭੇਖ ਲਿਬਾਸ ਆ, ਆਪਣੇ ਆਪ ਦੇ ਵਿੱਚ ਭਾਵੇਂ ਬੜਾ ਉੱਚਾ ਵੱਡਾ ਤੇ ਮਹਾਨ ਬਣਿਆ ਫਿਰਦਾ, ਪਰ ਅੰਦਰੋਂ ਨਾਮ ਸਿਮਰਨ ਭਜਨ ਬੰਦਗੀ ਦੇ ਫੁੱਲ ਤੇ ਫਲ ਤੋਂ ਖਾਲੀ ਹੈ, ਉਹਦੀ ਹਾਲਤ ਸਿੰਬਲ ਦੇ ਰੁੱਖ ਵਰਗੀ ਦੱਸਦੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ, ਉੱਚਾ ਲੰਮਾ ਝੰਟਲਾ ਵਿੱਚ ਬਾਗ ਦਸੰਦਾ, ਸੰਘਣਾ ਸਿੰਬਲ ਦਾ ਬੂਟਾ ਬਾਗ ਦੇ ਵਿੱਚ ਉੱਚਾ ਵੀ ਆ, ਲੰਮਾ ਵੀ ਆ, ਮੋਟਾ ਤਾਜ਼ਾ ਵੀ ਆ, ਡਾਲੀਆਂ ਟਾਹਣੀਆਂ ਵੀ ਬੜੀਆਂ ਆਲੇ ਦੁਆਲੇ ਉਹਦੇ ਨਿਕਲੀਆਂ, ਤੇ ਬਾਗ ਦੇ ਵਿੱਚ ਵੇਖਣ ਨੂੰ ਦੂਰੋਂ ਤੱਕੀਏ ਤੇ ਬੜਾ ਸੁੰਦਰ ਲੱਗਦਾ, ਬੜਾ ਸੋਹਣਾ ਲੱਗਦਾ ਸਿੰਬਲ ਦਾ ਬੂਟਾ। ਫਿਰ ਕਹਿੰਦੇ, ਮੋਟਾ ਮੁੱਢ ਪਤਾਲ ਜੜ ਬਹੁ ਗਰਬ ਕਰਨ ਦਾ, ਉਹਦਾ ਮੁੱਢ ਆ ਜਿਹੜਾ ਉਹ ਵੀ ਬੜਾ ਮੋਟਾ ਹੈ, ਜੜ ਵੀ ਜਿਹੜੀ ਹੈ ਸਿੰਬਲ ਦੇ ਰੁੱਖ ਦੀ ਉਹ ਬੜੀ ਡੂੰਘੀ, ਸਮਝੋ ਵੀ ਪਤਾਲ ਦੇ ਵਿੱਚ ਗਈ ਹੋਈ ਹੈ, ਬਹੁ ਗਰਬ ਕਰਨ ਦਾ ਤੇ ਵੱਡਾ ਹੋ ਕੇ ਵੀ ਮੈਂ ਸਾਰਿਆਂ ਦਰਖਤਾਂ ਨਾਲੋਂ ਬੜਾ ਉੱਚਾ ਹੈ। ਕਹਿੰਦੇ ਬੜਾ ਹੰਕਾਰ ਕਰਦਾ ਹੈ ਕਿ ਮੈਂ ਬੜਾ ਸਾਰਿਆਂ ਨਾਲੋਂ ਦ੍ਰਿੜ ਹਾਂ, ਮੇਰਾ ਵਿਸਥਾਰ ਬੜਾ, ਲੰਮਾ ਚੌੜਾ ਬੜਾ ਮੈਂ, ਮੋਟਾ ਬੜਾ ਮੈਂ, ਉੱਚਾ ਬਹੁਤ ਹਾਂ ਮੈਂ, ਸਾਰਿਆਂ ਨਾਲੋਂ ਉੱਚਾ ਹੋ ਕੇ ਆਪਣਾ ਆਪ ਦਿਖਾਉਂਦਾ ਹੈ। ਪੱਤ ਸੁਪੱਤਰ ਸੋਹਣੇ ਵਿਸਥਾਰ ਬਣਦਾ, ਉਹਦੇ ਪੱਤਰ ਸਾਵੇਂ ਤੇ ਸੋਹਣੇ, ਲੰਮੇ ਚੌੜੇ ਫਲਾਓ ਦੇ ਵਿੱਚ ਉਹ ਪਸਰਿਆ ਹੋਇਆ ਹੈ। ਫੁੱਲ ਰਤੇ ਫਲ ਬਕ ਬਕੇ ਹੋਏ ਅਫਲ ਫਲੰਦਾ, ਫੁੱਲ ਲਾਲ, ਬੜੇ ਲਾਲ ਸੁਰਖ ਨੇ ਉਹਦੇ ਫੁੱਲ ਵੀ ਤੇ ਜਿਹੜੇ ਉਹਨੂੰ ਫਾਲਿਆ ਉਹ ਵੀ ਲਾਲ ਹੀ। ਕਹਿੰਦੇ ਪਰ ਫਲ ਉਸਦੇ ਬਕ ਬਕੇ, ਖਾਣ ਵਾਲੇ ਨਹੀਂ ਗਏ, ਕਿਤੇ ਥੋੜਾ ਜਿਹਾ ਤੋੜ ਕੇ ਮੂੰਹ ਚ ਪਾਓਗੇ ਨਾ ਐ ਭੈੜਾ ਹੋ ਜਾਏਗਾ ਮੂੰਹ, ਬਹੁਤ ਸਵਾਦ ਮੂੰਹ ਜਿਹੜਾ ਖਰਾਬ ਹੋ ਜਾਂਦਾ ਮੂੰਹ ਦਾ ਸਵਾਦ, ਇਸ ਲਈ ਫਲਦਾ ਹੋਇਆ ਵੀ ਅਫਲ ਆ, ਭਾਵ ਕਿ ਉਹਨੂੰ ਲੱਗਣ ਵਾਲੇ ਫੁੱਲ ਤੇ ਫਲ, ਇਹ ਨਹੀਂ ਵੀ ਉਹਨੂੰ ਫੁੱਲ ਤੇ ਫਲ ਲੱਗਦੇ ਨਹੀਂ, ਲੱਗਦੇ ਨੇ ਪਰ ਕਿਸੇ ਕੰਮ ਨਹੀਂ ਆਉਂਦੇ। ਦੂਰੋਂ ਦੂਰੋਂ ਪੰਛੀ ਆ ਜਿਹੜੇ ਤੋਤੇ ਆਦਿਕ ਉਹ ਚੱਲ ਕੇ ਆਉਂਦੇ ਵੀ ਬੜਾ ਉੱਚਾ ਰੁੱਖ ਆ ਤੇ ਉਹਦੇ ਤੋਂ ਜਾ ਕੇ ਕੁਛ ਨਾ ਕੁਛ ਖਾਵਾਂਗੇ, ਪਰ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ। ਕੇਵਲ ਉਚਿਆਈ ਉਚਿਆਈ ਆ, ਪੱਲੇ ਕੱਖ ਵੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਸਾਵਾ ਤੋਤਾ ਚੋਹ ਚੋਹ ਤਿਸ ਦੇਖ ਪੁਲੰਦਾ, ਸੋਹਣੇ ਜੇ ਰੰਗ ਦੇ ਤੋਤੇ ਚੋਹ ਚੋਹ ਕਰਦੇ ਚੀਕਦੇ ਹੋਏ ਉੱਥੇ ਸਿੰਬਲ ਦੇ ਰੁੱਖ ਤੇ ਆ ਜਾਂਦੇ ਆ, ਤਿਸ ਦੇਖ ਪੁਲੰਦਾ ਉਹਦੇ ਫੁੱਲਾਂ ਤੇ ਫਲਾਂ ਨੂੰ ਜਦੋਂ ਵੇਖਦੇ ਆ, ਕਹਿੰਦੇ ਉਹ ਸੋਚਦੇ ਅਸੀਂ ਤੇ ਭੁਲੇਖੇ ਨਾਲ ਆ ਗਏ, ਭੁੱਲ ਕੇ ਆ ਗਏ, ਇਹਦੇ ਤੇ ਕੋਲ ਹੀ ਕੁਛ ਨਹੀਂ, ਕੇਵਲ ਉਚਿਆਈ ਵੇਖ ਕੇ ਹੀ ਅਸੀਂ ਆ ਗਏ ਹਾਂ ਕਿ ਬੜਾ ਉੱਚਾ ਆ ਰੁੱਖ, ਕੁਛ ਖਾਣ ਵਾਸਤੇ ਮਿਲੇਗਾ ਫਲ, ਪਰੰਤੂ ਕਹਿੰਦੇ ਉਹ ਨਿਰਾਸ਼ ਹੋ ਜਾਂਦੇ ਅੜ ਕੇ, ਪਿੱਛੋਂ ਦੇ ਪਛਤਾਏਂਦਾ ਉਹ ਫਲ ਨਾ ਲਹੰਦਾ, ਪਿੱਛੋਂ ਫਿਰ ਉਹ ਜਿਹੜੇ ਪੰਛੀ ਆ ਤੋਤਾ ਆ ਗਿਆ ਜਿਹੜਾ ਉਹ ਪਛਤਾਉਂਦਾ ਹੈ ਕਿ ਕਾਹਦੇ ਵਾਸਤੇ ਮੈਂ ਇੱਥੇ ਆ ਗਿਆ। ਫਿਰ ਉਸ ਸਿੰਬਲ ਦੇ ਰੁੱਖ ਤੇ ਆ ਕੇ ਵਾਪਸ ਮੁੜ ਜਾਂਦੇ, ਕਿਉਂਕਿ ਆਨੰਦ ਦਾਇਕ ਫਲ ਉਹਨਾਂ ਨੂੰ ਉੱਥੇ ਪ੍ਰਾਪਤ ਨਹੀਂ ਹੁੰਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ, ਸਿਮਲ ਰੁੱਖ ਸਰਾਏ ਰਾਹ ਅਤ ਦੀਰਘ ਅਤ ਮੁੱਚ। ਅਤ ਦੀਰਘ ਅਤ ਮੁੱਚ ਬੜਾ ਮੋਟਾ ਤਾਜ਼ਾ ਹੈ ਜਿਹੜਾ ਰੁੱਖ ਹੈ, ਬੜੇ ਵਿਸਥਾਰ ਦੇ ਵਿੱਚ ਹੈ। ਉਹ ਜੇ ਆਵੇ ਆਸ ਕਰ, ਉਹ ਜਿਹੜੇ ਪੰਛੀ ਦੂਰੋਂ ਚੱਲ ਕੇ ਆਸ ਰੱਖ ਕੇ ਆਉਂਦੇ ਕੁਝ ਖਾਣ ਵਾਸਤੇ, ਜਾਹੇ ਨਿਰਾਸੇ ਇੱਤ, ਨਿਰਾਸ਼ੇ ਹੋ ਕੇ ਵਾਪਸ ਮੁੜ ਜਾਂਦੇ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਮਿਠਾਸ ਨੀਵੇਂ ਹੋਣ ਦੇ ਵਿੱਚ ਆ, ਮਿਠਾਸ ਚੰਗਿਆਈਆਂ ਦੇ ਵਿੱਚੋਂ ਆਉਣੀ, ਮਿਠਾਸ ਸੁਗੰਧੀ ਨਾਮ ਸਿਮਰਨ ਦੇ ਵਿੱਚੋਂ ਆਉਣੀ ਹੈ, ਮਿਠਾਸ ਜਿਹੜੀ ਹੈ ਚੰਗੇ ਗੁਣਾਂ ਦੇ ਵਿੱਚੋਂ ਆਉਣੀ ਹੈ, ਮਿਠਾਸ ਸੇਵਾ ਸਿਮਰਨ ਦੇ ਵਿੱਚੋਂ ਆਉਣੀ ਹੈ, ਮਿਠਾਸ ਬੰਦਗੀ ਦੇ ਵਿੱਚੋਂ ਆਉਣੀ ਹੈ। ਇਸ ਲਈ ਸਾਧ ਸੰਗਤ ਸਿੰਬਲ ਦੇ ਨਾਲੋਂ ਨੀਵੇਂ ਰੁੱਖ ਨੇ, ਬੇਰੀ ਦਾ ਰੁੱਖ ਹੈ, ਸੰਤਰਿਆਂ ਦਾ ਰੁੱਖ ਹੈ, ਸੇਬ ਦਾ ਬੂਟਾ ਹੈ, ਅਮਰੂਦਾਂ ਦਾ ਬੂਟਾ ਹੈ, ਕਿੰਨਿਆਂ ਕੁ ਦੇ ਨਾਂ ਲਈਏ, ਇਹ ਸਾਰੇ ਦੇ ਸਾਰੇ ਜਿਹੜੇ ਆ ਇਹ ਸਿੰਬਲ ਦੇ ਰੁੱਖ ਨਾਲੋਂ ਨੀਵੇਂ ਆ, ਪਰ ਚੰਗਿਆਈਆਂ ਕਿੰਨੀਆਂ ਨੇ। ਸਾਧ ਸੰਗਤ ਕਦੇ ਵਿਚਾਰਿਓ ਕਿੰਨੇ ਮਿੱਠੇ ਫਲ ਦਿੰਦੇ ਨੇ ਖਾਣ ਵਾਸਤੇ। ਇਸੇ ਤਰ੍ਹਾਂ ਕੋਈ ਵੱਡਾ ਹੋ ਕੇ ਵਿਖਾਉਂਦਾ ਹੋਵੇ, ਹੰਕਾਰੀ ਹੋ ਕੇ ਵਿਖਾਉਂਦਾ ਹੋਵੇ, ਜਿੰਨਾ ਮਰਜ਼ੀ ਆਪਣੇ ਆਪ ਵਿੱਚ ਵੱਡਾ ਤੇ ਹੰਕਾਰੀ ਬਣਿਆ ਫਿਰੇ, ਰੱਬ ਦੇ ਘਰ ਇੱਜ਼ਤ ਮਾਣ ਤੇ ਵਡਿਆਈ ਸਤਿਕਾਰ ਸ਼ੁਭ ਗੁਣਾਂ ਕਰਕੇ ਪ੍ਰਾਪਤ ਹੋਣਾ। ਤੇ ਜਿਹੜੇ ਸ਼ੁਭ ਗੁਣਾਂ ਵਾਲੇ ਨੇ ਉਹ ਆਪਣੇ ਆਪ ਨੂੰ ਉੱਚਾ ਹੋ ਕੇ ਨਹੀਂ ਵਿਖਾਉਂਦੇ। ਨਿਮਰਤਾ ਵੀ ਇੱਕ ਗੁਣ ਹੈ, ਸਹਿਨਸ਼ੀਲਤਾ ਵੀ ਇੱਕ ਗੁਣ ਹੈ, ਇਸ ਲਈ ਉਹ ਨਿਮਰਤਾ ਸਹਿਨਸ਼ੀਲਤਾ ਤੇ ਸ਼ਾਂਤੀ ਦੇ ਵਿੱਚ ਰਹਿੰਦੇ ਨੇ ਜਿਹੜੇ ਗੁਰੂ ਦੇ ਪਿਆਰੇ ਆ। ਇਸ ਕਰਕੇ ਸਾਧ ਸੰਗਤ ਨਿਮਰਤਾ ਦੇ ਨਾਲ ਜ਼ਿੰਦਗੀ ਜੀਣੀ ਤੇ ਆਪਾ ਗਵਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਪਣਾ ਆਪ ਭੇਟ ਕਰਕੇ ਨਾਮ ਬਾਣੀ ਨਾਲ ਸਾਂਝ ਪਾ ਕੇ ਹੀ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋਇਆ ਜਾ ਸਕਦਾ ਹੈ। ਨਹੀਂ ਤਾਂ ਸਿੰਬਲ ਰੁੱਖ ਦੀ ਤਰ੍ਹਾਂ ਐਵੇਂ ਹੰਕਾਰ ਹਉਮੈ ਦੇ ਵਿੱਚ ਆਕੜ ਆਕੜ ਕੇ ਸੰਸਾਰ ਜਗਤ ਵਿੱਚ ਬਾਤਾਂ ਪਾਈ ਜਾਈਏ, ਗੱਲਾਂ ਕਰੀ ਜਾਈਏ, ਰੱਬ ਦੇ ਘਰ ਸਾਨੂੰ ਕੋਈ ਥਾਂ ਨਹੀਂ ਮਿਲ ਸਕਦੀ ਹੈ। ਗੁਰੂ ਪਿਆਰਿਓ, ਵਾਰ ਛੱਤਵੀਂ ਪੌੜੀ ਗਿਆਰਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਗੁਰੂ ਤੋਂ ਹੀਣਾ ਆ, ਸਤਿਗੁਰ ਦੇ ਪ੍ਰੇਮ ਤੋਂ ਸੱਖਣਾ ਬੰਦਾ ਆ, ਉਸ ਦਾ ਜ਼ਿਕਰ ਕਰਦਿਆਂ ਫੁਰਮਾਨ ਕੀਤਾ, ਪਹਿਨੇ ਪੰਜੇ ਕੱਪੜੇ ਪੁਰਸ਼ਾਵਾਂ ਵੇਸ, ਮੁੱਛਾਂ ਦਾੜੀ ਸੋਹਣੀ ਬਹੁ ਦੁਰਬਲ ਵੇਸ, ਸਹਿ ਹਥਿਆਰੀ ਸੂਰਮਾ ਪੰਚੀ ਪਰਵੇਸ਼, ਮਾਹਰ ਦੜ ਦੀ ਬਾਣ ਵਿੱਚ ਜਾਣੈ ਸਭ ਦੇਸ਼, ਪੁਰਖ ਨ ਗਣ ਪੁਰਖਤ ਵਿਣ ਕਾਮਣ ਕੇ ਕਰੇਸ, ਪਿਣ ਗੁਣ ਗੁਰੂ ਸਦਾਈ ਦੇ ਕੌਣ ਕਰੈ ਅਦੇਸ, ਵਿਣ ਗੁਣ ਗੁਰੂ ਸਦਾਈ ਦੇ ਕੌਣ ਕਰੈ ਅਦੇਸ, ਪਹਿਨੇ ਪਹਿਰੇ ਕੱਪੜੇ, ਕਹਿੰਦੇ ਪਹਿਨੇ ਪੰਜੇ ਕੱਪੜੇ ਪੁਰਸ਼ਾਵਾਂ ਵੇਸ। ਹੁਣ ਖਿਆਲ ਕਰਿਓ ਜੇ ਜਿਹੜਾ ਹੀ ਜੜਾ ਬੰਦਾ ਹੈ, ਹੀ ਜੜਾ ਦਾ ਸਾਧ ਸੰਗਤ ਅਰਥ ਹੁੰਦਾ ਖੁਸਰਾ, ਕਹਿੰਦੇ ਜਿਹੜਾ ਖੁਸਰਾ ਬੰਦਾ ਹੈ ਉਹ ਬੰਦਿਆਂ ਵਾਲੇ ਭਾਵ ਕਿ ਪੁਰਸ਼ਾਂ ਵਾਲੇ ਮਰਦਾਂ ਵਾਲੇ ਸਾਰੇ ਕੱਪੜੇ ਪਾ ਲਏ, ਪੰਜੇ ਦੇ ਪੰਜੇ ਕੱਪੜੇ ਪਹਿਨ ਲਵੇ, ਜਿਵੇਂ ਚਾਦਰਾ ਬੰਨ ਲਵੇ, ਸਿਰ ਤੇ ਪੱਗ ਬੰਨ ਲਵੇ, ਅੰਗ ਰੱਖਾ ਵੀ ਪਾ ਲਏ, ਕਮਰ ਕੱਸਾ ਵੀ ਕਰੇ। ਕਹਿਣ ਦਾ ਭਾਵ ਸਿਰਫ ਇਹ ਆ ਕਿ ਮਰਦਾਵਾਂ ਵੇਸ਼, ਕਿਉਂਕਿ ਵਿਦਵਾਨਾਂ ਨੇ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਕੱਪੜੇ ਮੰਨੇ ਆ, ਕਿਹੜੇ ਕਿਹੜੇ ਪੰਜ ਕੱਪੜੇ ਨੇ। ਜਿਵੇਂ ਆਪਾਂ ਆਮ ਤੌਰ ਦੇ ਉੱਤੇ ਕਹਿ ਦਿੰਦੇ ਹਾਂ ਕਿ ਸਿਰ ਦੇ ਉੱਤੇ ਪੱਗ ਬੰਨ ਲਈ, ਕੁੜਤਾ ਪਾ ਲਿਆ, ਪਜਾਮਾ ਪਾ ਲਿਆ, ਤੇ ਪਜਾਮੇ ਦੇ ਥੱਲਿਓਂ ਦੀ ਜਿਵੇਂ ਕਸ਼ਹਿਰਾ ਆਪਾਂ ਪਾਉਂਦੇ ਹਾਂ ਉਹ ਹੋ ਗਿਆ, ਕਮਰ ਕੱਸਾ ਲਾ ਲਿਆ, ਇਤ ਆਦਿਕ, ਕਿਉਂਕਿ ਆਪਾਂ ਗੁਰਮਤ ਅਨੁਸਾਰ ਬਾਤ ਪਾ ਰਹੇ ਹਾਂ। ਤੋ ਸਾਧ ਸੰਗਤ ਇਸੇ ਤਰ੍ਹਾਂ ਜਿਵੇਂ ਕਈਆਂ ਵਿਦਵਾਨਾਂ ਨੇ ਪਜਾਮੇ ਦੀ ਜਗ੍ਹਾ ਤੇ ਚਾਦਰਾ ਬੰਨਦੇ ਸੀ ਪਿਛਲੇ ਪੁਰਾਣੇ ਬਜ਼ੁਰਗ ਲੋਕ, ਉਹ ਵੀ ਕਈਆਂ ਨੇ ਜ਼ਿਕਰ ਕੀਤਾ। ਅੱਜ ਹੁਣ ਕਈ ਐਸੇ ਨੇ ਜਿਹੜੇ ਸਾਧ ਸੰਗਤ ਸਾਧੂ ਸੰਤ ਮਹਾਂਪੁਰਸ਼ ਆ ਜਿਹੜੇ ਸਾਧ ਸੰਗਤ ਉਹ ਚੋਲਾ ਪਾਉਂਦੇ ਆ ਲੰਬਾ ਤੇ ਕਛਹਿਰਾ ਪਾਉਂਦੇ ਨੇ, ਦਸਤਾਰਾ ਸਿਰ ਦੇ ਉੱਤੇ ਸਜਾਇਆ ਅਤੇ ਕਮਰਕਸਾਂ ਤੇ ਦਸਤਾਰੇ ਦੇ ਥੱਲੇ ਉਹਦੀ ਛੋਟੀ ਦਸਤਾਰ ਬੰਨਦੇ ਨੇ। ਇਸ ਤਰ੍ਹਾਂ ਪੰਜ ਕੱਪੜੇ ਵੀ ਗਿਣਦੇ ਆ। ਪਰੰਤੂ ਜਿਹੜੀ ਦਾਸ ਨੇ ਬੇਨਤੀ ਕਰਨੀ, ਭਾਈ ਗੁਰਦਾਸ ਜੀ ਜਿਹੜਾ ਬਚਨ ਕਹਿ ਰਹੇ ਆ, ਕਹਿੰਦੇ ਕੋਈ ਹੀ ਜਿਹੜਾ ਖੁਸਰਾ ਉਹ ਮਰਦਾਂ ਵਾਲਾ ਵੇਸ ਧਾਰਨ ਕਰ ਲਵੇ, ਮਰਦਾਂ ਵਾਲੇ ਕੱਪੜੇ ਪਾ ਲਵੇ ਬੰਦੇ ਵਾਲੇ, ਤੇ ਕਹਿਣ ਲੱਗੇ ਹੁਣ ਦੁਨੀਆਂ ਦੇ ਵਿੱਚ ਸੰਸਾਰ ਜਗਤ ਦੇ ਵਿੱਚ ਤੁਰਿਆ ਫਿਰੇ, ਤੇ ਕੀ ਉਹਦੇ ਨਾਲ ਹੁਣ ਉਹ ਸਾਧ ਸੰਗਤ ਕੋਈ ਮਰਦ ਬਣ ਗਿਆ, ਮਰਦਾਂ ਵਾਲੇ ਗੁਣ ਉਹਦੇ ਵਿੱਚ ਆ ਗਏ। ਤਾਂ ਬਚਨ ਸੁਣਿਓ, ਭਾਈ ਗੁਰਦਾਸ ਜੀ ਬੜੇ ਪਿਆਰੇ ਦ੍ਰਿਸ਼ਟਾਂਤ ਦਿੰਦੇ ਆ, ਪਰ ਦੱਸਣਾ ਉਹਨਾਂ ਨੇ ਇਹ ਆ ਵੀ ਜਿਹੜਾ ਭੇਖੀ ਤੇ ਪਖੰਡੀ ਗੁਰੂ ਆ ਨਾ, ਦੰਭੀ ਗੁਰੂ ਆ, ਮੱਥੇ ਟਿਕਾ ਕੇ ਦੇਹ ਧਾਰੀ ਚੌਂਕੜਾ ਮਾਰ ਕੇ ਬਹਿ ਗਿਆ, ਉਹ ਰੱਬ ਦੇ ਘਰ ਪ੍ਰਵਾਨ ਨਹੀਂ ਗਾ। ਉਹ ਇਸ ਤਰ੍ਹਾਂ ਵਾ ਜਿਵੇਂ ਹੀ ਜਿਹੜੇ ਬੰਦੇ ਨੇ ਖੁਸਰੇ ਬੰਦੇ ਨੇ ਮਰਦਾਂ ਵਾਲੇ ਕੱਪੜੇ ਪਾ ਲਏ, ਇਸ ਤਰ੍ਹਾਂ ਉਹ ਭੇਖ ਧਾਰਨ ਕਰਕੇ ਤੇ ਗੁਰੂ ਦਾ ਲਿਬਾਸ ਪਾ ਕੇ ਤੇ ਅਡੰਬਰ ਕਰ ਰਿਹਾ, ਪਖੰਡ ਵਿਖਾ ਰਿਹਾ ਲੋਕਾਂ ਨੂੰ। ਪਹਿਨੇ ਪੰਜੇ ਕੱਪੜੇ ਪੁਰਸ਼ਾਵਾਂ ਵੇਸ, ਇੱਕ ਹੀ ਜਿਹੜਾ ਬੰਦਾ ਖੁਸਰਾ ਪੁਰਸ਼ਾਂ ਵਾਲੇ ਸਾਰੇ ਦੇ ਸਾਰੇ ਕੱਪੜੇ ਪਾ ਕੇ ਵੇਸ ਧਾਰਨ ਕਰ ਲਵੇ। ਮੁੱਛਾਂ ਦਾੜੀ ਸੋਹਣੀ ਬਹੁ ਦੁਰਬਲ ਵੇਸ, ਮੁੱਛਾਂ ਤੇ ਦਾੜੀ ਵੀ ਸੋਹਣੀ ਲਾ ਲਵੇ ਤੇ ਡੀਲ ਡੌਲ ਵੀ ਬੜਾ ਵਧੀਆ ਤੇ ਸੋਹਣਾ ਭਾਵੇਂ ਬਣਾ ਲਵੇ, ਪਰ ਅੰਦਰੋਂ ਦੁਰਬਲ ਹੋਵੇ, ਕਮਜ਼ੋਰ, ਭਾਵ ਅੰਦਰੋਂ ਮਰਦਾਂ ਵਾਲੇ ਗੁਣ ਨਾ ਹੋਣ। ਸਹਿ ਹਥਿਆਰੀ ਸੂਰਮਾ ਪੰਚੀ ਪਰਵੇਸ਼, ਕਹਿੰਦੇ ਸੋ ਸਾਰੇ ਹਥਿਆਰ ਲਾ ਕੇ ਸੂਰਮਾ ਵੀ ਬਣ ਜਾਵੇ ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਚੌਧਰੀ ਵੀ ਬਣ ਬੈਠੇ ਕਿ ਮੈਂ ਬੜਾ ਵੱਡਾ ਚੌਧਰੀ ਹਾਂ, ਮੇਰਾ ਹੁਕਮ ਚੱਲੇਗਾ। ਮਾਹਰ ਦੜ ਦੀਵਾਨ ਵਿੱਚ ਜਾਣੇ ਸਭ ਦੇਸ਼, ਦੀਵਾਨ ਆਦਿਕ ਦੇ ਵਿੱਚ ਮੁਖੀਆ, ਸਾਰੇ ਦੇਸ਼ ਉਸ ਨੂੰ ਮੁਖੀਆ ਵੀ ਜਾਣ ਲੈਣ ਕਿ ਇਹ ਬੰਦਾ ਮੁਖੀਆ ਹੈ, ਇਹ ਬੰਦਾ ਆਗੂ ਆ, ਇਹ ਬੰਦਾ ਚੌਧਰੀ ਆ, ਬਈ ਸਾਰਿਆਂ ਨੇ ਇਹਦੇ ਆਖੇ ਲੱਗਣਾ। ਕਹਿੰਦੇ ਪੁਰਖ ਨਾ ਗਣ ਪੁਰਖਤ ਵਿਣ, ਕਾਮਣ ਕੇ ਕਰੇ ਪੁਰਖਤਾ ਬਿਨਾ, ਉਸਨੂੰ ਪੁਰਖ ਨਾ ਗਿਣ ਕਿਉਂਕਿ ਵਹੁਟੀ ਉਸਨੂੰ ਕੀ ਕਰੇ, ਭਾਵ ਸਾਰੇ ਮਰਦਾਂ ਵਾਲੇ ਸ਼ਿੰਗਾਰਾਂ ਦੇ ਹੁੰਦਿਆਂ ਉਹ ਇਸਤਰੀ ਦੇ ਕਿਸੇ ਕੰਮ ਦਾ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਨਿਗੁਰੇ ਬੰਦੇ ਆ, ਨਿਗੁਰੇ ਬੰਦੇ ਆ ਜਿਹੜੇ, ਉਹ ਸੰਸਾਰ ਜਗਤ ਦੇ ਵਾਸਤੇ ਦੁਨੀਆਂ ਵਾਸਤੇ ਕਿਸੇ ਕੰਮ ਦੇ ਨਹੀਂ ਹਨ। ਗੁਰੂ ਪਿਆਰੇ ਬਚਨ ਇੱਕ ਵਾਰੀ ਦਾਸ ਫਿਰ ਸਾਂਝੇ ਕਰਦੇ, ਤੁਹਾਨੂੰ ਹੋਰ ਚੰਗੀ ਤਰ੍ਹਾਂ ਪਤਾ ਲੱਗ ਜੇ ਭਾਈ ਗੁਰਦਾਸ ਜੀ ਨੇ ਜੋ ਬਚਨ ਆਖਿਆ। ਇਹਨਾਂ ਚਾਰਾਂ ਪੰਕਤੀਆਂ ਦਾ ਅਰਥ ਇੱਕੋ ਵਾਰੀ ਦਾਸ ਕਰ ਦਿੰਦਾ ਕਿ ਕੋਈ ਹੀ ਜਿਹੜਾ ਬੰਦਾ ਖੁਸਰਾ ਮਰਦਾਂ ਵਾਲੇ ਕੱਪੜੇ ਪਾ ਲਵੇ, ਮਰਦਾਂ ਵਾਲੇ ਕੱਪੜੇ ਪਾ ਕੇ ਮੁੱਛਾਂ ਦਾੜੀ ਸਾਰੇ ਦਾ ਸਾਰਾ ਕੁਝ ਵੀ ਲਾ ਲਵੇ, ਚੌਧਰੀ ਬਣ ਕੇ ਬੈਠ ਜਾਵੇ, ਆਪਣੇ ਕੋਲ ਹਥਿਆਰ ਰੱਖ ਲਵੇ ਕਿ ਮੈਂ ਬੜਾ ਵੱਡਾ ਸੂਰਮਾ ਵੀ ਹਾਂ, ਚੌਧਰੀ ਵੀ ਹਾਂ ਤੇ ਬੜਾ ਮੈਂ ਮਰਦਵਾਂ। ਪਰ ਭਾਈ ਗੁਰਦਾਸ ਜੀ ਕਹਿੰਦੇ ਵੀ ਐਸਾ ਬੰਦਾ ਲੋਕਾਂ ਦੇ ਵਿੱਚ ਬਹਿ ਕੇ ਆ ਕੇ ਮੈਂ ਹੁਕਮ ਵੀ ਚਲਾਉਣਾ, ਪਰ ਕਹਿੰਦੇ ਜੋ ਮਰਜ਼ੀ ਉਹਦਾ ਜੀਵਨ ਹੈ, ਪਰੰਤੂ ਪੁਰਖ ਨਾ ਗਣ ਪੁਰਖਤ ਵਿਣ ਕਾਮਣ ਕੇ ਕਰੇਸ, ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਪੁਰਸ਼ਾਂ ਦੇ ਵਿੱਚ ਜਿੰਨਾ ਮਰਜ਼ੀ ਉਹ ਪੁਰਸ਼ ਮਰਦ ਗਿਣੀ ਜਾਵੇ, ਅਖਵਾਈ ਜਾਵੇ ਵੀ ਮੈਂ ਬੜਾ ਵੱਡਾ ਮਰਦਿਆਂ, ਪਰ ਸਾਰੇ ਦੇ ਸਾਰੇ ਸ਼ਿੰਗਾਰਾਂ ਦੇ ਹੁੰਦਿਆਂ ਕਾਮਣ ਕੇ ਕਰੇਸ। ਕਹਿੰਦੇ ਇੱਕ ਕਾਮਣ ਔਰਤ ਨੇ ਉਹਨੂੰ ਕੀ ਕਰਨਾ, ਉਹ ਇਸਤਰੀ ਦੇ ਕਿਸੇ ਕੰਮ ਦਾ ਨਹੀਂ ਹੈ, ਭਾਵ ਕੋਈ ਔਰਤ ਉਹਦੇ ਨਾਲ ਆਪਣਾ ਗ੍ਰਸਤ ਜੀਵਨ ਨਹੀਂ ਮਾਣ ਸਕਦੀ। ਹੁਣ ਪ੍ਰਮਾਣ ਦ੍ਰਿਸ਼ਟਾਂਤ ਦਾ ਦਿੱਤਾ ਹੈ ਇੱਕ ਹੀ ਜਿਹੜੇ ਦਾ, ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਇਸੇ ਤਰ੍ਹਾਂ ਨਿਗੁਰਾ ਬੰਦਾ, ਗੁਰੂ ਤੋਂ ਟੁੱਟਿਆ ਮਨਮੁਖ ਬੰਦਾ, ਪਰਜਾ ਦੇ ਵਾਸਤੇ, ਦੁਨੀਆਂ ਵਾਸਤੇ, ਲੋਕਾਂ ਵਾਸਤੇ, ਜਗਤ ਵਾਸਤੇ, ਇਹਨਾਂ ਸੰਸਾਰ ਦੇ ਇਸਤਰੀ ਮਰਦ ਪ੍ਰਾਣੀਆਂ ਵਾਸਤੇ ਕਿਸੇ ਕੰਮ ਦਾ ਨਹੀਂ ਹੈ, ਕਿਉਂਕਿ ਉਹਨੇ ਜ਼ਿੰਦਗੀ ਵਿੱਚ ਕਿਸੇ ਦਾ ਭਲਾ ਨਹੀਂ ਕਰਨਾ। ਨਿਗੁਰੇ ਬੰਦੇ ਉਸ ਖੁਸਰੇ ਵਰਗਾ ਜੀਵਨ ਹੈ ਉਹਦਾ। ਵਿਣ ਗੁਣ ਗੁਰੂ ਸਦਾਏ ਦੇ, ਕੌਣ ਕਰੇ ਆਦੇਸ਼। ਇਸੇ ਤਰ੍ਹਾਂ ਗੁਣਾਂ ਤੋਂ ਬਿਨਾਂ ਹੀ, ਭਜਨ ਬੰਦਗੀ ਨਾਮ ਸਿਮਰਨ ਪ੍ਰਭੂ ਦੇ ਚਿੰਤਨ ਤੋਂ ਬਿਨਾਂ ਹੀ ਕੋਈ ਬੰਦਾ ਅਗਰ ਸੰਸਾਰ ਜਗਤ ਦੇ ਵਿੱਚ ਗੁਰੂ ਬਣ ਕੇ ਬੈਠਾ ਰਹੇ ਉਹਨੂੰ ਕੋਈ ਵੀ ਮੱਥੇ ਨਹੀਂ ਟੇਕਦਾ, ਕੋਈ ਨਮਸਕਾਰਾ ਨਹੀਂ ਕਰਦਾ। ਇਸ ਲਈ ਸਾਧ ਸੰਗਤ ਉਹਨੂੰ ਕੌਣ ਮੱਥਾ ਟੇਕੇ ਜਿਹੜਾ ਆਪ ਗੁਣਾਂ ਤੋਂ ਹੀਣਾ ਸੰਸਾਰ ਜਗਤ ਵਿੱਚ ਠੋਕਰਾਂ ਖਾ ਰਿਹਾ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇਨ, ਕੋਈ ਭਾਣੇ ਚੱਲਣੇ ਆਪਣੇ ਨਿਤ ਝੂਠੋ ਝੂਠ ਬੁਲੇਨ। ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ, ਕੋਈ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁੱਲ ਡੁੱਬੇਨ। ਉਹ ਸਾਰੀਆਂ ਦੀਆਂ ਸਾਰੀਆਂ ਕੁੱਲਾਂ ਨੂੰ ਡੋਬ ਲੈਂਦੇ ਨੇ, ਆਪ ਵੀ ਡੁੱਬਦੇ ਨੇ, ਦੂਸਰਿਆਂ ਨੂੰ ਵੀ ਸੰਸਾਰ ਭਾਵ ਸਾਗਰ ਵਿੱਚ ਡੋਬ ਦਿੰਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਮਾਲਕ ਦੀ ਹਜ਼ੂਰੀ ਦੇ ਵਿੱਚ ਤਾਂ ਜਿਹੜੇ ਗੁਰੂ ਦੇ ਲਾਲ ਆ, ਜਿਹੜੇ ਨਿਰੰਕਾਰ ਪਰਮੇਸ਼ਰ ਦੇ ਪਿਆਰੇ ਆ, ਸਾਧ ਸੰਗਤ ਪ੍ਰਭੂ ਦੇ ਚਰਨਾਂ ਵਿੱਚ ਤਾਂ ਉਹਨਾਂ ਨੇ ਪ੍ਰਵਾਨ ਹੋਣਾ। ਮਾਲਕ ਦੀ ਹਜ਼ੂਰੀ ਵਿੱਚ ਤਾਂ ਗੁਰਸਿੱਖ ਸੰਤ ਸਿਪਾਹੀਆਂ ਨੇ ਕਬੂਲ ਹੋਣਾ, ਜਿਹੜੇ ਗੁਰੂ ਦੇ ਆਸ਼ੇ ਦੇ ਉੱਤੇ ਚੱਲਣ ਵਾਲੇ, ਜਿਹੜੇ ਸਤਿਗੁਰ ਦੇ ਕਹੇ ਦੇ ਉੱਤੇ ਚੱਲਣ ਵਾਲੇ ਆ, ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸਤ ਕਰਕੇ ਮੰਨ ਲਿਆ, ਜਿਹੜੇ ਜੈਸੀ ਆਗਿਆ ਕੀਨੀ ਠਾਕੁਰ ਇਸ ਤੇ ਮੁੱਖ ਨਹੀਂ ਮੋੜਿਓ, ਜਿਹੜਾ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਉਹਨੂੰ ਸਤ ਕਰਕੇ ਮੰਨ ਲਿਆ, ਜਿਹੜੇ ਉਸ ਰਸਤੇ ਦੇ ਉੱਤੇ ਚੱਲਣਗੇ ਉਹ ਮਾਲਕ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਣਗੇ। ਇੱਥੇ ਤੇ ਲੋੜ ਹੈ ਗੁਰਮਤ ਦੇ ਵਿੱਚ ਸੰਤ ਸਿਪਾਹੀਆਂ ਦੀ, ਦੇਗ ਅਤੇ ਤੇਗ ਦੇ ਧਨੀਆਂ ਦੀ। ਇੱਥੇ ਲੋੜ ਹੈ ਭਗਤੀ ਤੇ ਸ਼ਕਤੀ ਵਾਲਿਆਂ ਦੀ, ਇੱਥੇ ਲੋੜ ਹੈ ਮੀਰੀ ਤੇ ਪੀਰੀ ਵਾਲਿਆਂ ਦੀ। ਦੇਗ ਤੇਗ ਜਗ ਮੈਂ ਦਊ ਚੱਲੈ, ਰਾਖ ਆਪ ਮੋਹੇ ਔਰ ਨਾ ਦਲੈ। ਜਿਹੜੇ ਜਿੰਦ ਤਲੀ ਦੇ ਉੱਤੇ ਰੱਖ ਕੇ ਸਤਿਗੁਰੂ ਪਾਤਸ਼ਾਹ ਦੇ ਮਾਰਗ ਦੇ ਉੱਤੇ ਚੱਲਣ, ਉਹਨਾਂ ਨੇ ਇੱਥੇ ਪ੍ਰਵਾਨ ਹੋਣਾ, ਗੁਰੂ ਚਰਨਾਂ ਚ ਕਬੂਲ ਹੋਣਾ। ਇਸ ਲਈ ਸਾਧ ਸੰਗਤ ਇੱਕ ਵਿਦਵਾਨ ਦੇ ਕੁਛ ਚਾਰ ਬਚਨ ਦਾਸ ਨੇ ਤੁਹਾਡੇ ਨਾਲ ਸਾਂਝੇ ਕਰ ਲੈਣੇ। ਚਮਕੌਰ ਦੀ ਗੜੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੇ ਸਿੰਘਾਂ ਨੂੰ ਕੀ ਕਹਿੰਦੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਵੀ ਨੇ, ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਜਿਨ੍ਹਾਂ ਨੇ ਇੱਥੇ ਫਿਰ ਸ਼ਹਾਦਤਾਂ ਦੇ ਜਾਮ ਪੀਣੇ। ਜਦੋਂ ਮਹਾਰਾਜ ਆਨੰਦਪੁਰ ਸਾਹਿਬ ਤੋਂ ਸਰਸਾ ਨਦੀ ਦੇ ਕੰਢੇ ਸਰਸਾ ਪਾਰ ਕਰਕੇ ਚਮਕੌਰ ਦੀ ਗੜੀ 'ਚ ਪੁੱਜਦੇ ਹਨ, ਅਤੇ ਮਹਾਰਾਜ ਫਿਰ ਚਮਕੌਰ ਦੀ ਗੜੀ 'ਚ ਸਵੇਰੇ ਹੁਣ ਘਮਸ਼ਾਨ ਦਾ ਜੰਗ ਹੋਣਾ, ਲੱਖਾਂ ਫੌਜਾਂ ਦਾ ਘੇਰਾ ਪਿਆ, ਜਿਸ ਨੂੰ ਕਲਗੀਧਰ ਪਿਤਾ ਨੇ ਜ਼ਫਰਨਾਮੇ 'ਚ 10 ਲੱਖ ਫੌਜ ਲਿਖਿਆ, 10 ਲੱਖ ਫੌਜ ਦਾ ਘੇਰਾ, ਅਤੇ ਸਵੇਰੇ 40 ਨੇ ਲੜਨਾ ਹੁਣ ਉੱਥੇ ਵਾਰੀ ਵਾਰੀ ਜਾ ਕੇ, ਜਿਹਦੇ 'ਚ ਦਸ਼ਮੇਸ਼ ਪਿਤਾ ਦੇ ਵੀ ਵੱਡੇ ਦੋ ਸਾਹਿਬਜ਼ਾਦੇ। ਇੱਕ ਵਿਦਵਾਨ ਨੇ ਕੁਛ ਲਾਈਨਾਂ ਕਲਗੀਧਰ ਪਾਤਸ਼ਾਹ ਜੀ ਦੀਆਂ ਲਿਖੀਆਂ ਅਤੇ ਕੁਝ ਲਾਈਨਾਂ ਅੱਗਿਓਂ ਗੁਰੂ ਕੇ ਖਾਲਸਿਆਂ ਦੀਆਂ ਲਿਖੀਆਂ। ਕੈਸੇ ਨੇ ਗੁਰੂ ਦੇ ਲਾਲ ਅਤੇ ਕੈਸਾ ਹੈ ਮੇਰਾ ਦਸ਼ਮੇਸ਼ ਪਿਤਾ। ਕਹਿੰਦੇ ਚਮਕੌਰ ਦੀ ਗੜੀ 'ਚ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਨੂੰ ਕੁਝ ਬਚਨ ਕਹਿੰਦੇ ਆ। ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਬਿਫਰੇ ਸ਼ੇਰਾਂ ਵੱਲ, ਜਿਹੜੇ ਗੁਰੂ ਕੇ ਲਾਲ ਨੇ ਸਿੰਘ ਸ਼ੇਰ, ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ, ਇਹ ਚਮਕੌਰ ਹੈ ਰਣ ਪਖਾਉਣ ਦੀ ਥਾਂ, ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ, ਰੱਤ ਪੀਣੀਆਂ ਬਿਜਲੀਆਂ ਹੱਥ ਤੋਲੋ, 10 ਲੱਖ ਗੁਲਾਮ ਲਤਾੜ ਸੁੱਟੋ, ਉਹ ਸਿੰਘੋ ਸੂਰਮਿਓ ਉੱਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ, ਤੁਹਾਡੇ ਹੱਥ ਵਿੱਚ ਪੱਤ ਅੱਜ ਖਾਲਸੇ ਦੀ। ਕਲਗੀਧਰ ਪਾਤਸ਼ਾਹ ਕਹਿੰਦੇ ਉਹ ਕੱਚੀ ਹਵੇਲੀ 'ਚ ਚਮਕੌਰ ਦੀ ਗੜੀ ਦੇ ਅੰਦਰ ਸਿੰਘਾਂ ਨੂੰ ਸੰਬੋਧਨ ਹੋ ਕੇ ਮੇਰਾ ਦਾਤਾ ਕਹਿੰਦਾ ਤੁਹਾਡੇ ਹੱਥ ਵਿੱਚ ਪੱਤ ਅੱਜ ਖਾਲਸੇ ਦੀ, ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ, ਭਾਵੇਂ 40 ਹੋ ਐ ਪਰ ਨਿਡਰ ਹੋ ਕੇ ਤੁਸਾਂ ਤੇਗ ਦਾ ਜੌਹਰ ਵਿਖਾਲਣਾ ਹੈ। ਇਹ ਦਸ਼ਮੇਸ਼ ਪਿਤਾ ਜੀ ਕਹਿੰਦੇ, ਕਲਗੀਧਰ ਦਾਤਾ ਜੀ ਕਹਿ ਰਹੇ। ਤਾਂ ਗੁਰੂ ਸਵਾਰਿਓ ਸਿੰਘ ਕੀ ਕਹਿੰਦੇ ਹੁਣ, ਸਤਿਗੁਰੂ ਜੀ ਨੇ ਤਾਂ ਕਹਿ ਦਿੱਤਾ ਵੀ ਸਿੰਘੋ 10 ਲੱਖ ਦਾ ਮੁਕਾਬਲਾ ਕਰਨਾ ਜੇ, ਤੇ ਖਾਲਸੇ ਦੀ ਪੱਤ ਅੱਜ ਤੁਹਾਡੇ ਹੱਥ ਆ, ਹੁਣ ਤੁਹਾਡੇ ਹੱਥ 'ਚ ਆ ਹੁਣ ਪੱਤ ਖਾਲਸੇ ਦੀ। ਗੁਰੂ ਕੇ ਖਾਲਸੇ ਬੋਲੇ ਅੱਗਿਓ ਬਾਜਾਂ ਵਾਲੇ, ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖਾਲਸੇ ਹਾਂ ਤੇ ਮਰਨਾ ਜਾਣਦੇ ਹਾਂ। ਆ ਜਿਹੜੀਆਂ 10 ਲੱਖ ਫੌਜਾਂ ਬਾਹਰ ਤੁਰੀਆਂ ਫਿਰਦੀਆਂ, ਇਹ ਟਿੱਡੀ ਦਲ ਆ, ਇਹਨਾਂ ਨੇ ਸ਼ੇਰਾਂ ਦਾ ਕੀ ਮੁਕਾਬਲਾ ਕਰਨਾ। ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ, ਅਸੀਂ ਖਾਲਸੇ ਹਾਂ ਤੇ ਮਰਨਾ ਜਾਣਦੇ ਹਾਂ, ਸਵਾ ਲੱਖ ਨਾਲ ਇੱਕ ਇੱਕ ਭਿੜ ਜਾਈਏ, ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ, ਕਲਗੀ ਵਾਲਿਆ ਤੇਰੀ ਅਸੀਸ ਲੈ ਕੇ। ਆਪਣੀ ਚਤਰਾਈ ਸਿਆਣਪ ਫਿਰ ਨਹੀਂ ਦੱਸੀ, ਕਹਿੰਦੇ ਅਸੀਸ ਤੇਰੀ ਚਾਹੀਦੀ ਕਲਗੀ ਧਰ ਪਾਤਸ਼ਾਹ, ਕਲਗੀ ਵਾਲਿਆ ਤੇਰੀ ਅਸੀਸ ਲੈ ਕੇ ਅਸੀਂ ਵਾਂਗ ਹਿਮਾਲਿਆ ਡਟ ਜਾਂਗੇ, ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ ਕੱਟ ਜਾਂਗੇ, ਅਸੀਂ ਕੱਟ ਦੇ ਕੱਟ ਤੇ ਜਾਵਾਂਗੇ, ਸ਼ਹਾਦਤ ਦੇ ਜਾਮ ਤੇ ਪੀ ਜਾਂਗੇ, ਟੋਟੇ ਟੋਟੇ ਡਕਰੇ ਭਾਵੇਂ ਹੋ ਜਾਈਏ, ਪੰਥ ਗੁਲਾਮ ਨਹੀਂ ਹੋਣ ਦਿੰਦੇ। ਇਸ ਪੰਥ ਦੀ ਚੜ੍ਹਦੀ ਕਲਾ, ਇਸ ਪੰਥ ਦੇ ਜਕਾਰੇ ਗੂੰਜਦੇ ਰਹਿਣਗੇ, ਇਸ ਪੰਥ ਦੇ ਨਿਸ਼ਾਨ ਝੂਲਦੇ ਰਹਿਣਗੇ, ਇਹ ਪੰਥ ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਰਹੇਗਾ। ਸਾਧ ਸੰਗਤ ਵਾਕਿਆ ਉਹ ਆਪਾਂ ਕੁਰਬਾਨ ਕਰ ਗਏ, ਉਹ ਜੂਝ ਗਏ, ਆਪਾਂ ਵਾਰ ਗਏ, ਪਰ ਖੁਸ਼ੀਆਂ ਖੇੜੇ ਰਾਜ ਭਾਗ ਤੇ ਆਜ਼ਾਦੀ ਜ਼ਿੰਦਗੀ ਦੇ ਸੁੱਖ ਪੰਥ ਖਾਲਸੇ ਸਿੱਖ ਕੌਮ ਗੁਰੂ ਕੇ ਪਿਆਰੇ ਤੇ ਸਾਧ ਸੰਗਤ ਸਾਡੀਆਂ ਝੋਲੀਆਂ ਵਿੱਚ ਪਾ ਗਏ, ਖੁਸ਼ੀਆਂ ਖੇੜੇ ਆਜ਼ਾਦੀ ਰਾਜ ਭਾਗ ਜੀਵਨ ਦਾ ਆਨੰਦ ਤੇ ਸੁੱਖ ਸਾਡੀਆਂ ਝੋਲੀਆਂ ਵਿੱਚ ਪਾ ਗਏ। ਐਸੇ ਹਨ ਗੁਰੂ ਦੇ ਲਾਲ ਜਿਨ੍ਹਾਂ ਦੇ ਮਨਾਂ ਚ ਬਾਣੀ, ਕੰਨ ਦੇ ਉੱਤੇ ਗੁਰੂ ਦਾ ਬਾਣਾ, ਜਿਹੜੇ ਸ਼ਬਦ ਗੁਰੂ ਦੇ ਲੜ ਲੱਗੇ ਆ, ਭੇਖੀਆਂ ਪਖੰਡੀਆਂ ਗੁਰੂਆਂ ਤੇ ਦੇਹਧਾਰੀਆਂ ਨੂੰ ਛੱਡ ਕੇ, ਜਿਹੜੇ ਪੂਰੇ ਗੁਰੂ ਦਾ ਪੱਲਾ ਪਕੜ, ਸਤਿਗੁਰੂ ਦੇ ਲੜ ਲੱਗ ਕੇ, ਸ਼ਬਦ ਗੁਰੂ ਦੇ ਪੱਲੇ ਲੱਗ ਕੇ ਜਿਹੜੇ ਜ਼ਿੰਦਗੀ ਜੀਂਦੇ ਆ, ਆਪਾਂ ਕੁਰਬਾਨ ਕਰ ਜਾਂਦੇ, ਖੁਸ਼ੀਆਂ ਤੇ ਖੇੜੇ ਪੰਥ ਦੀ ਝੋਲੀ ਵਿੱਚ ਪਾ ਜਾਂਦੇ ਨੇ।